ਸਤਿਆਂ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਸੋ ਕਿਛ ਕਰ ਜਿਤ ਮੈਲ ਨਾ ਲੱਗੈ। ਮੈਲ ਨੂੰ ਸਮਝਣ ਲਈ ਇਹਦੇ ਉਲਟ ਨਿਰਮਲਤਾ ਦਾ ਗਿਆਨ ਜ਼ਰੂਰੀ ਹੈ। ਮੈਲ ਦੇ ਉਲਟ ਨਿਰਮਲਤਾ ਦਾ ਗਿਆਨ ਜ਼ਰੂਰੀ ਹੈ। ਜਿਵੇਂ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ, ਇਹ ਸਿਰਫ ਚਾਨਣ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਤੋਂ ਉਤਪੰਨ ਹੁੰਦਾ ਹੈ। ਇਸੇ ਤਰ੍ਹਾਂ ਮੈਲ ਦੀ ਵੀ ਆਪਣੀ ਕੋਈ ਹਸਤੀ ਨਹੀਂ, ਇਹ ਮਾਇਕੀ ਮੰਡਲ ਵਿੱਚ ਹੋਮੇ ਵਿਹੜੇ ਮਨ ਦੇ ਭਰਮ ਭੁਲਾਵੇ ਦਾ ਇੱਕ ਪਰਛਾਵਾਂ ਹੈ, ਅਕਸ਼ ਹੈ, ਪ੍ਰਤੀਬਿੰਬ ਹੈ। ਇਹ ਅਕਾਲ ਪੁਰਖ ਦੀ ਭੁੱਲ ਹੈ, ਅਗਿਆਨਤਾ ਹੈ, ਇਸੇ ਨੂੰ ਹਨੇਰ ਕਿਹਾ ਗਿਆ ਹੈ। ਇਹਦੇ ਉਲਟ ਨਿਰਮਲਤਾ ਕੀ ਹੈ? ਇਹ ਆਤਮਿਕ ਮੰਡਲ ਦੇ ਪ੍ਰਕਾਸ਼ ਦਾ ਸਵੈ ਗੁਣ ਹੈ, ਜੋ ਕਿ ਨਿਰੰਜਨ ਹੈ, ਨਿਰਆਕਾਰ ਹੈ, ਨਿਰਲੇਪ ਹੈ, ਆਤਮ ਜੋਤ ਹੈ, ਜੋਤ ਪ੍ਰਕਾਸ਼ ਹੈ, ਸੱਚ ਹੈ, ਸ਼ਬਦ ਹੈ, ਨਾਮ ਹੈ। ਜਿਵੇਂ ਸੂਰਜ ਦੀ ਰੋਸ਼ਨੀ ਨਿਰਮਲ ਹੁੰਦੀ ਹੈ, ਪਰ ਬੱਦਲਾਂ, ਧੂਏ, ਧੂੜ ਆਦਿ ਨਾਲ ਇਹ ਧੁੰਦਲੀ ਹੋ ਜਾਂਦੀ ਹੈ, ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਆਤਮ ਜੋਤ ਉਹ ਨਿਰਮਲ ਹੈ, ਪਰ ਜਦ ਇਹਦੇ ਪ੍ਰਕਾਸ਼ ਦੇ ਦੁਆਲੇ ਮਾਇਆ ਦਾ ਛੋੜ ਚੜ ਜਾਂਦਾ ਹੈ, ਹੋਮੇ ਦਾ ਭਰਮ ਭੁਲਾਵਾ, ਨੀਵੇਂ ਖਿਆਲਾਂ ਦੇ ਬੱਦਲ, ਮਾਇਕੀ ਕਰਮਾਂ ਦੀ ਧੂੜ, ਨੀਵੀਂ ਸੰਗਤ ਦੀ ਰੰਗਤ, ਦੂਜੇ ਭਾਵ ਦੀ ਧੁੰਦ, ਸਾਡੇ ਅੰਤਸ਼ਕਰਨ ਦੀ ਹਵਾੜ ਜਾਂ ਮੈਂ ਮੇਰੀ ਦਾ ਗਿਲਾਫ ਕਵਰ ਚੜ ਜਾਂਦਾ ਹੈ, ਤਾਂ ਆਤਮਿਕ ਜੋਤ ਇਹ ਵੀ ਮੈਲੀ ਹੋ ਜਾਂਦੀ ਹੈ। ਅਸੀਂ ਇਹਦੇ ਨਿਰਮਲ ਪ੍ਰਕਾਸ਼ ਤੋਂ ਵਾਂਝੇ ਰਹਿ ਜਾਂਦੇ ਹਾਂ। ਦੂਸਰੀ ਉਦਾਹਰਣ, ਬਿਜਲੀ ਦਾ ਕਰੰਟ ਨਿਰਮਲ ਹੈ, ਪਰ ਬਲਬ ਦੇ ਅੱਡ ਅੱਡ ਰੰਗ ਹੁੰਦੇ ਹਨ। ਇਹਨਾਂ ਬਲਬਾਂ ਦੀ ਰੰਗਤ ਅਨੁਸਾਰ ਸਾਨੂੰ ਰੰਗੀਨ ਰੋਸ਼ਨੀ ਮਿਲਦੀ ਹੈ। ਇਸ ਤੋਂ ਅੱਗੇ ਸਾਡੀ ਨਿਗਾਹ, ਵਿਜ਼ਨ, ਨਜ਼ਰ ਇਹ ਨਿਰਮਲ ਹੁੰਦੀ ਹੈ, ਪਰ ਭਿੰਨ ਭਿੰਨ ਰੰਗਾਂ ਦੀਆਂ ਐਨਕਾਂ ਅਨੁਸਾਰ ਸਾਡੀ ਨਜ਼ਰ ਕਾਲੀ, ਪੀਲੀ, ਹਰੀ, ਲਾਲ ਆਦਿ ਰੰਗਾਂ ਵਾਲੀ ਹੋ ਜਾਂਦੀ ਹੈ। ਅਸੀਂ ਆਪੋ ਆਪਣੇ ਰੰਗੀਨ ਮਨ ਦੀਆਂ ਐਨਕਾਂ ਵਾਲੀ ਰੰਗੀਨ ਮੈਲੀ ਦ੍ਰਿਸ਼ਟੀ ਨੂੰ ਹੀ ਨਿਰਮਲ ਤੇ ਸੱਚ ਸਮਝੀ ਬੈਠੇ ਹਾਂ। ਇਸ ਤਰ੍ਹਾਂ ਇਲਾਹੀ ਪ੍ਰਕਾਸ਼ ਦੀ ਨਿਰਮਲਤਾ ਤੋਂ, ਉਹਦੀ ਅਸਲੀਅਤ ਤੋਂ ਅਸੀਂ ਬੇਖਬਰ ਹਾਂ, ਅਣਜਾਣ ਹਾਂ, ਅਗਿਆਨੀ ਹਾਂ, ਅਵੇਸਲੇ ਹਾਂ, ਬੇਪਰਵਾਹ ਹਾਂ। ਅਕਾਲ ਪੁਰਖ ਦੇ ਕਵਾਓ ਜਾਂ ਹੁਕਮ ਅਨੁਸਾਰ ਇਹ ਕਾਇਨਾਤ ਕੀ ਹੈ? ਕੁਦਰਤੀ ਪੰਜ ਤੱਤਾਂ ਦਾ ਮਿਲਗੋਬਾ। ਇਹ ਪ੍ਰਕਿਰਤੀ ਹੈ, ਉਹਦਾ ਪ੍ਰਗਟਾਵਾ ਹੈ, ਉਹਦੀ ਰਚਨਾ ਹੈ। ਇਸ ਤਰ੍ਹਾਂ ਇਹ ਪੰਜ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੇ ਬੀਜ ਰੂਪ ਹਨ, ਜਿਨ੍ਹਾਂ ਰਾਹੀਂ ਸਾਰੀ ਸ੍ਰਿਸ਼ਟੀ ਦੀ ਰਚਨਾ ਬਣੀ ਤੇ ਚੱਲ ਰਹੀ ਹੈ। ਗੁਰਬਾਣੀ ਅੰਦਰ ਇਸ ਪੰਜਾਂ ਤੱਤਾਂ ਤੋਂ ਬੜੀ ਮਾਇਕੀ ਰਚਨਾ ਨੂੰ ਕੂੜ, ਭਰਮ ਅਤੇ ਅਸੱਤ ਦੱਸਿਆ ਗਿਆ ਹੈ। ਸੋ ਇਹ ਤ੍ਰੈਗੁਣੀ ਮਾਇਕੀ ਮੰਡਲ ਅਤੇ ਇਹਦੇ ਜਿਹੜੇ ਪੰਜ ਤੱਤ ਹਨ, ਇਹ ਬਿਨਸਨਹਾਰ ਹਨ, ਬਦਲਵੇ ਹਨ, ਭਰਮ ਹਨ। ਕੂੜ, ਭਰਮ, ਅਸੱਤ ਤੇ ਬਦਲਣ ਵਾਲਾ ਜੋ ਵੀ ਕੁਝ ਵਿਦਵਾਨ ਹੈ, ਉਹ ਸਾਰਾ ਚਲਾਇਮਾਨ ਹੈ, ਗੰਧਲਾ ਹੈ, ਮੈਲਾ ਹੈ। ਅਕਾਲ ਪੁਰਖ ਤੋਂ ਬਿਨਾਂ ਜੋ ਕੁਛ ਵੀ ਕੂੜ ਹੈ, ਭਰਮ ਹੈ, ਅਸੱਤ ਹੈ, ਬਦਲਵਾਂ ਹੈ, ਚਲਾਇਮਾਨ ਹੈ, ਉਹ ਸਭ ਕੁਝ ਗੰਧਲਾ ਹੈ, ਮੈਲਾ ਹੈ। ਕਿਉਂਕਿ ਕਾਇਨਾਤ ਅਤੇ ਇਹਦੀ ਕੁਦਰਤ ਮਾਇਕੀ ਮੰਡਲ ਦੇ ਭਰਮ ਭੁਲਾਵੇ ਦਾ ਇੱਕ ਗੰਧਲਾ ਜਿਹਾ ਪਰਛਾਵਾਂ ਹੀ ਹੈ। ਅਸਲ ਵਿੱਚ ਸਾਰੀ ਕਾਇਨਾਤ ਅਤੇ ਇਹਦੇ ਕੁਦਰਤੀ ਤੱਤ ਇਲਾਹੀ ਆਦਿ ਪਰਮ ਤੱਤ अर्थात नाम जा शब्द दा अक्ष है, प्रतिबिंब है, प्रकाश है, परवृत्ति है। आद परम तत्व जा इलाही जोत ओ सच है, निर्मल है, जा सही मान्या विच असली सूखम सच्ची निरंजन निरंकार निर्मलता इलाही परम जोत नाम। ए शब्द दा स्वै गुण है। बड़ी डूंगी विचार नूं गुरमुख प्यारिया ने इत्थे व्यक्त किया है। कहिंदे जो आद परम तत् जा इलाही जोत है ओही सच है, उहदे तों बिना सब कुछ उहदा अक्स जा धुंधला परछावां है। गुरबाणी विच इस आत्मिक निर्मलता नूं किवें दर्शाया गया है? निर्मल साचा एक तों होर मैल भरी सब जाए, कर किरपा जिसको नाम दिया नानक सोजन निर्मल थिया। सच रते से निर्मले होमे तज विकारा, तू आप निर्मल तेरे जन है निर्मल गुर कै शब्द विचारे। इन्हां विचारां तो स्पष्ट है कि हरी दी आद परम जोत दा प्रकाश अर्थात नाम जा शब्द ही निर्मल है। इस आत्म जोत तो बिना होर सगल त्रैगुणी माइकी मंडल दी रचना अते इस रचना दे अंदर किते जांदे सारे कर्म किरिया धर्म जोग साधन ए सब मलीन ते मैले हैं। चौं जुग मैले मल परे जिन मुख नाम ना होए, मन मैले सब किछ मैला तन तोते मन हच्छा ना होए। होमे मैला जग फिरे मर जम्मे वारो वार, हर बिन सब किछ मैला संतो क्या हो पूछ चढ़ाई। मैला हर के नाम बिन जियो, नाम बिना सब जग है मैला दूजा परम पत खोई। इना विचारा विच ए इलाही निर्मलता अते एदे उल्ट मैल की है एदी विचार कीती गई है। धुप्पदी गर्मी दे नाल समुंदर दा मलीन पानी साफ अते हल्का होके भाफ बन के आकाश वल उड़ जांदा है। जदों ए भाफ जां बदल पहाड़ा नाल टकराउंदे हन तां बरसात दी शकल विच धरती ते वरदे हन। ज्यों ज्यों निर्मल भाफ तो बनिया होया पानी धरती दे गंदले वायुमंडल दे विच्चों दी लंघदा है त्यों त्यों ए पानी गंदला हुंदा जांदा है, फिर पहाड़ां नदियां नालियां दरियावां राहीं वगदा ए पानी धरती दी मलीनता नाल होर गंदला हो जांदा है। इसे तरह आकाश दी हवा है, ए भी साफ सुथरी हुंदी है, पर ज्यों ज्यों धरती दे वायुमंडल दी धूड़ एदे धुएं जां बदबू नाल मिलदी है ए हवा गंदली हुंदी जांदी है, भारी ते मैली हुंदी जांदी है। शहरां विच धुएं धूड़ नालियां दी बदबू कारखानियां दी गंदी हवाड़ नाल ए निर्मल हवा होर भी गंदली हो जांदी है। दूसरे पासे खेतां दे खुले वायुमंडल दी हवा ਉਹ ਸ਼ਹਿਰਾਂ ਦੀ ਵਸੋਂ ਦੀ ਹਵਾ ਨਾਲੋਂ ਸਾਫ਼ ਸੁਥਰੀ ਅਤੇ ਤਾਜ਼ੀ ਹੁੰਦੀ ਹੈ। ਇਹਨਾਂ ਉਦਾਹਰਨਾਂ ਤੋਂ ਸਪਸ਼ਟ ਹੈ ਕਿ ਹਰ ਇੱਕ ਕੁਦਰਤੀ ਤੱਤ ਇਹ ਆਪਣੇ ਅਸਲੀ ਤੱਤ ਸਰੂਪ ਵਿੱਚ ਸਾਫ਼ ਹੁੰਦਾ ਹੈ, ਨਿਰਮਲ ਹੁੰਦਾ ਹੈ, ਪਰ ਜਦੋਂ ਇਹ ਹੋਰਨਾਂ ਤੱਤਾਂ ਦੇ ਨਾਲ ਮਿਲਦਾ ਹੈ ਇਹ ਤੱਤ ਗੰਦਲੇ ਤੇ ਮਲੀਨ ਹੋ ਜਾਂਦੇ ਹਨ। ਸਮਝਣ ਵਾਲੀ ਕੁਦਰਤੀ ਗੱਲ ਹੈ कि रोशनी पानी अग्नि हवा आकाश ये अपने आप विच तां निरोल ते साफ हुंदे हन, पर जदों इन्हां तत्तां उत्ते किसे दूसरे तत्तां दा असर पैंदा है तां ये मलीन प्रतीत हुंदे हन। असल दे विच अपने आप विच ये मैल रहत ही हन। इन्हां उदाहरणां विच जो मैल दर्शाई गई है ये की है? त्रैगुणी माइकी मंडल दा एक परछावां जा रंगत। ਇਹ ਨਿਸ਼ਚਿਤ ਤਰ੍ਹਾਂ ਸਾਡੀ ਆਤਮ ਪਰਮ ਜੋਤ ਦਾ ਪ੍ਰਕਾਸ਼ ਉਹ ਵੀ ਨਿਰਮਲ ਹੈ, ਪਰ ਸਾਡੇ ਨੀਵੇਂ ਮਲੀਨ ਖਿਆਲਾਂ ਦੀ ਰੰਗਤ ਨਾਲ ਸਾਡਾ ਮਨ ਮੈਲਾ ਹੋ ਜਾਂਦਾ ਹੈ। ਸਾਡੇ ਮਨ ਦੀ ਮਾਨਸਿਕ ਮੈਲ ਕੀ ਹੈ, ਇਹ ਗੁਰਮੁਖ ਪਿਆਰਿਆਂ ਨੇ ਵਿਸਥਾਰ ਸਹਿਤ ਇੱਥੇ ਦਰਸਾਇਆ ਹੈ। ਇਹ ਸਾਡੀ ਅੰਦਰਲੀ ਮੈਲ ਸਾਡੀ ਆਪੋ ਲਾਈ ਹੋਈ ਹੈ। ਇਹ ਕਿਵੇਂ ਲੱਗਦੀ ਹੈ? ਸਾਡੀ ਆਪੋ ਲਾਈ ਹੋਈ ਹੈ, ਜਿਹੜੀ ਕਿ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰ ਮੁਖੀ ਕਰਕੇ ਖਿੰਡਾਓ ਵਿੱਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲੇ ਅਗਨ ਸੋਕ ਸਾਗਰ ਵਿੱਚ ਸਾਡੀ ਸੁਰਤ ਤਪ ਜਾਂਦੀ ਹੈ। ਸਾਡੇ ਮਨ ਦੀ ਮੈਲ ਇਹ ਸਾਡੀ ਅੰਦਰਲੀ ਅੱਗ ਦਾ ਧੂੰਆਂ ਹੈ, ਜਿਹੜਾ ਸਾਡੀ ਰੂਹ ਨੂੰ ਮੈਲਾ ਕਰ ਦਿੰਦਾ ਹੈ। ਆਪਣੇ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਸਾਡਾ ਮਨ ਮਲੀਨ ਹੋ ਜਾਂਦਾ ਹੈ। ਸਾਡੀ ਸੁਰਤ ਇਹ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ। ਫਿਰ ਅਸੀਂ ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਅਤੇ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਇਲਾਹੀ ਹੁਕਮ ਅਨੁਸਾਰ ਦੋ ਅੱਡ ਅੱਡ ਮੰਡਲ ਹਨ। ਇੱਕ ਆਤਮਿਕ ਮੰਡਲ ਜਿਹਨੂੰ ਗੁਰਬਾਣੀ ਵਿੱਚ ਸੱਚਖੰਡ ਬੇਗਮਪੁਰਾ ਨਿਜ ਘਰ ਸੱਚ ਘਰ ਕਿਹਾ ਗਿਆ ਹੈ। ਇਸ ਮੰਡਲ ਵਿੱਚ ਆਤਮ ਜੋਤ ਦਾ ਪ੍ਰੇਮ ਪ੍ਰਕਾਸ਼ ਹੈ। ਇਸ ਪ੍ਰਕਾਸ਼ ਨੂੰ ਨਾਮ ਸ਼ਬਦ ਅਕਲ ਕਲਾ ਹੁਕਮ ਸੱਚ ਆਦਿ ਅੱਖਰਾਂ ਨਾਲ ਦਰਸਾਇਆ ਗਿਆ ਹੈ। ਇਸ ਆਤਮ ਪ੍ਰਕਾਸ਼ ਦੇ ਮੰਡਲ ਦੇ ਵਿੱਚ ਸਦਾ ਖੇੜਾ, ਸਦਾ ਸੁੱਖ, ਸਦਾ ਚਾਉ, ਸਦਾ ਚਾਨਣ, ਸਦੀਵੀ ਨਿਰਮਲਤਾ, ਤੱਤ ਗਿਆਨ, ਪ੍ਰੀਤ ਪ੍ਰੇਮ, ਸਹਿਜ ਦਇਆ, ਖਿਮਾ, ਗੁਰਪ੍ਰਸਾਦ, ਨਦਰ ਕਰਮ, ਹੁਕਮ, ਨਾਮ ਤੇ ਸ਼ਬਦ ਦਾ ਪ੍ਰਵੇਸ਼ ਹੈ। ਇਸ ਮੰਡਲ ਦੇ ਵਿੱਚ ਕੋਈ ਵੀ ਮਾਇਕੀ ਔਗਣ ਨਹੀਂ। ਹੋਮੇ, ਮੈਲ, ਦੁੱਖ, ਕਲੇਸ਼, ਮੌਤ, ਆਵਾਗਮਨ, ਅਗਿਆਨਤਾ, ਭਰਮ, ਹਨੇਰ, ਪਾਪ, ਜਮ, ਇਹਨਾਂ ਸਭਨਾਂ ਦਾ ਇਸ ਮੰਡਲ ਵਿੱਚ ਅਭਾਵ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਓ, ਸੁਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਹੁਣ ਇਹਦੇ ਉਲਟ ਦੂਸਰੇ ਪਾਸੇ ਸਾਡਾ ਤ੍ਰੈਗੁਣੀ ਮਾਇਕੀ ਮੰਡਲ ਹੈ, ਜਿਹਦੇ ਵਿੱਚ ਅਸੀਂ ਵਸਦੇ ਹਾਂ। ਇਹਦੇ ਵਿੱਚ ਤ੍ਰੈਗੁਣੀ ਮਾਇਆ ਦਾ ਖੇਲ ਅਖਾੜਾ ਹੈ, ਹੋਮੇ ਦਾ ਬੋਲਬਾਲਾ ਹੈ, ਸਾਰੇ ਹੀ ਮਾਇਕੀ ਔਗਣ ਇਹਦੇ ਵਿੱਚ ਵਿਦਮਾਨ ਹਨ। ਕੀ ਹੋਮੇ, ਪਰਮ, ਹਨੇਰ, ਮੈਲ, ਦੂਜਾ ਪਾਓ, ਈਰਖਾ, ਦਵੈਤ, ਸਾੜਾ, ਕੁਲਜਣਾ, ਪਾਪ, ਪੁੰਨ, ਦੁੱਖ, ਕਲੇਸ਼, ਜਮ, ਨਰਕ, ਸੁਰਗ, ਮੌਤ, ਆਵਾਗਮਨ, ਅਗਿਆਨਤਾ, ਕਰਮ, ਧਰਮ, ਕਾਮ, ਕ੍ਰੋਧ, ਲੋਭ, ਮੋਹ, ਆਸਾ, ਮਨਸਾ, ਤ੍ਰਿਸ਼ਨਾ, ਕਿਰਨਾ, ਇਹਨਾਂ ਸਾਰੇ ਹੀ ਮਾਇਕੀ ਔਗਣਾਂ ਦਾ ਇੱਥੇ ਵਰਤ ਵਰਤਾਰਾ ਹੈ। ਇਸ ਮਾਇਕੀ ਮੰਡਲ ਨੂੰ ਗੁਰਬਾਣੀ ਵਿੱਚ ਕਿਵੇਂ ਬਿਆਨ ਕੀਤਾ ਗਿਆ ਹੈ? ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਮੋਹ ਅੰਧ ਅੰਧਾਰਾ, ਹੋਮੇ ਮੇਰਾ ਪਸਰਿਆ ਪਸਾਰਾ, ਅਨ ਦਿਨ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚਮੂਏ, ਹੋਮੇ ਕਰਤ ਵਿਹਾਏ। ਅਸਲ ਵਿੱਚ ਮੈਲ ਦਾ ਮੁੱਢਲਾ ਕਾਰਨ ਇਹ ਕੀ ਹੈ? ਜੀਵ ਦੀ ਹੋਮੇ, ਹੋਮੇ ਦੀ ਕਲਪਨਾ ਦੁਆਰਾ ਹੀ ਸਾਡੀ ਵੱਖਰੀ ਅਡਰੀ ਹਸਤੀ ਬਣਦੀ ਹੈ। ਹੋਮੇ ਦੇ ਭਰਮ ਭੁਲਾਵੇ ਵਿੱਚੋਂ ਹੀ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ। ਇਹਨਾਂ ਦੇ ਅਸਰ ਹੇਠ ਅਸੀਂ ਅਨੇਕਾਂ ਨੀਵੇਂ ਤੇ ਮੈਲੇ ਖਿਆਲ, ਤਰੰਗ, ਵਲਵਲੇ ਭਾਵਨਾਵਾਂ ਈਰਖਾ ਦਵੈਤ ਰੋਸੇ ਗਿਲੇ ਸ਼ੱਕ ਸਾੜਾ ਕੁਲਜਨਾ ਵੈਰ ਵਿਰੋਧ ਘਿਰਨਾ ਆਦਿ ਦੀਆਂ ਅਨੇਕਾਂ ਵਾਸ਼ਨਾਵਾਂ ਸਾਡੇ ਮਨ ਵਿੱਚ ਉਤਪੰਨ ਹੁੰਦੀਆਂ ਹਨ। ਇਹ ਸਾਰੀਆਂ ਵਾਸ਼ਨਾਵਾਂ ਜਾਂ ਨੀਵੇਂ ਖਿਆਲ ਕੀ ਹਨ? ਇਹ ਹੋਮੇ ਵਿਹੜੇ ਮਨ ਦੀ ਮੈਲ ਹਨ। ਗੁਰਬਾਣੀ ਵਿੱਚ ਵੀ ਮਾਨਸਿਕ ਮੈਲ ਦਾ ਮੁੱਢਲਾ ਕਾਰਨ ਹੋਮੇ ਅਤੇ ਇਹਦੇ ਤੋਂ ਉਪਜਿਆ ਦੂਜਾ ਭਾਉ ਹੀ ਦੱਸਿਆ ਗਿਆ ਹੈ। ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹੋਮੇ ਧੋਤੀ ਕਿਵੇਂ ਨਾ ਉਤਰੇ, ਜੇ ਸੌ ਤੀਰਥ ਨਾਏ, ਬਹੁ ਬਿਦ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ, ਪੜੀਐ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਹੋਮੇ ਮੈਲਾ ਜਗ ਫਿਰੇ, ਮਰ ਜੰਮੇ ਵਾਰ ਵਾਰ। ਗੁਰਬਾਣੀ ਵਿੱਚ ਇਸ ਮੈਲ ਨੂੰ ਹੋਰ ਸਪਸ਼ਟ ਕਰਕੇ ਦਰਸਾਇਆ ਗਿਆ ਹੈ। ਜੇਤਾ ਮੋਹ ਪ੍ਰੀਤ ਸਵਾਦ ਸਭੈ ਕਾਲਖ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਕੋਟ ਤੀਰਥ ਮਜਨ ਇਸ ਨਾਨਾ, ਇਸ ਕਲ ਮੈਂ ਮੈਲ ਪ੍ਰੀਜੈ, ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਬਿਸਰਾਨਾ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਸੋ ਜਿਉਂ ਜਿਉਂ ਅਸੀਂ ਹੋਮੇ ਅਤੇ ਦੂਜੇ ਭਾਉ ਦਾ ਆਪਣੇ ਜੀਵਨ ਵਿੱਚ ਅਭਿਆਸ ਕਰਦੇ ਹਾਂ, ਤਿਉਂ ਤਿਉਂ ਸਾਡੇ ਮਨ ਦੀ ਮੈਲ ਗੂੜੀ ਹੁੰਦੀ ਜਾਂਦੀ ਹੈ, ਜਿਹੜੀ ਕਿ ਸਾਨੂੰ ਅਧਿਆਤਮਿਕ ਪੰਧ ਤੋਂ ਦੁਰੇਡਾ ਲੈ ਜਾਂਦੀ ਹੈ। ਫਿਰ ਮੁੜ ਮੁੜ ਕੇ ਯਾਦ ਕਰਕੇ ਦੁਹਰਾਉਣ ਨਾਲ ਇਹ ਮੈਲ ਸਾਡੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ, ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ। ਇਸ ਤਰ੍ਹਾਂ ਸਾਡੀਆਂ ਰੁਚੀਆਂ, ਸਾਡਾ ਸੁਭਾਅ, ਆਚਰਣ ਅਤੇ ਸ਼ਖਸੀਅਤ ਨੀਵੀਂ ਮਲੀਨ ਤੇ ਘਿਰਨਤ ਹੁੰਦੀ ਜਾਂਦੀ ਹੈ। ਸਾਡਾ ਜੀਵਨ ਦੁੱਖਦਾਈ ਤੇ ਨਰਕੀ ਬਣਦਾ ਜਾਂਦਾ ਹੈ। ਐਸੇ ਮਲੀਨ ਤੇ ਘਿਰਨਤ ਸੁਭਾਅ, ਐਸੇ ਆਚਾਰ ਨਾਲ ਸਾਡੇ ਘਰਾਂ ਵਿੱਚ ਅਤੇ ਨਾਲ ਹੀ ਸਮੁੱਚੇ ਸੰਸਾਰ ਦੇ ਵਾਤਾਵਰਣ ਉੱਤੇ ਭੈੜਾ ਅਸਰ ਪੈਂਦਾ ਹੈ। ਇਹਦੇ ਕਰਕੇ ਦੁਨੀਆਂ ਵਿੱਚ ਅਸੀਂ ਦੇਖਦੇ ਹਾਂ ਕਿ ਅੱਗੇ ਨਾਲੋਂ ਵਧੇਰੇ ਅਸ਼ਾਂਤੀ, ਵੈਰ, ਵਿਰੋਧ, ਝਗੜੇ ਅਤੇ ਲੜਾਈਆਂ ਹੋ ਰਹੇ ਹਨ। ਨੀਵੇਂ ਖਿਆਲਾਂ ਅਤੇ ਘਿਰਨਤ ਸੁਭਾਅ ਦਾ ਸਭ ਤੋਂ ਜ਼ਿਆਦਾ ਹਾਨੀਕਾਰਕ ਅਸਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਇੱਕ ਖਿਆਲ 'ਤੇ ਪੈਂਦਾ ਹੈ। ਸਾਡੀ ਹਰ ਸੋਚਣੀ, ਚਿਤਵਨੀ, ਵਲਵਲੇ, ਭਾਵਨਾਵਾਂ, ਗਿਆਨ, ਨਿਸ਼ਚੇ, ਕਰਮ, ਧਰਮ, ਸਾਡੇ ਵਰਤਾਵੇ, ਸਾਡੀ ਕਹਿਣੀ, ਰਹਿਣੀ, ਬਹਿਣੀ ਸਭ ਉੱਤੇ ਦਿਖਾਈ ਦਿੰਦਾ ਹੈ ਅਤੇ ਸਾਡੇ ਕਾਰ ਵਿਹਾਰ ਅਤੇ ਆਚਾਰ ਵਿੱਚ ਇਹ ਪ੍ਰਗਟ ਹੁੰਦਾ ਹੈ। ਇਹਦੇ ਨਾਲ ਸਾਡਾ ਸਮੁੱਚਾ ਜੀਵਨ ਮੈਲਾ, ਦੁੱਖਦਾਈ ਅਤੇ ਘਿਰਨਤ ਹੁੰਦਾ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਫਿਰ ਇਹਨਾਂ ਨੀਵੇਂ ਖਿਆਲਾਂ, ਇਸ ਮਲੀਨ ਸੋਚਣੀ, ਘਿਰਨਤ ਵਰਤਾਵੇ, ਰੋਸੇ ਗਿਲੇ ਅਤੇ ਸਾੜੇ ਨੂੰ ਘੋਟ ਘੋਟ ਕੇ ਅਸੀਂ ਆਪਣੇ ਅੰਦਰ ਹਿਰਦੇ ਵਿੱਚ ਬੇਅੰਤ ਮਿਸਲਾਂ ਜਾਂ ਗੰਢਾਂ ਬਣਾ ਲੈਂਦੇ ਹਾਂ। ਜਦੋਂ ਕਦੀ ਕਿਸੇ ਦੀ ਯਾਦ ਆਉਣ ਨਾਲ ਉਹਦੀ ਮਿਸਲ ਖੁੱਲਦੀ ਹੈ ਤਾਂ ਉਹਦੇ ਵਿੱਚੋਂ ਐਸੀ ਜ਼ਹਿਰੀਲੀ ਹਵਾੜ ਨਿਕਲਦੀ ਹੈ ਕਿ ਸਾਡਾ ਤਨ ਮਨ ਕ੍ਰੋਧ ਅਤੇ ਘਿਰਨਾ ਨਾਲ ਸੜਬਲ ਜਾਂਦਾ ਹੈ। ਅਸੀਂ ਕਈਆਂ ਨੂੰ ਇਉਂ ਕਹਿੰਦਿਆਂ ਸੁਣਿਆ ਹੈ ਕਿ ਤੂੰ ਉਸ ਮਨਹੂਸ ਦਾ ਨਾਂ ਕਿਉਂ ਲਿਆ, ਉਹਦੀ ਯਾਦ ਆਉਣ ਨਾਲ ਮੈਨੂੰ ਸਨਕੱਪੜੀ ਅੱਗ ਲੱਗ ਗਈ। ਇਹੋ ਜਿਹੀਆਂ ਜ਼ਹਿਰੀਲੀਆਂ ਮੈਲ ਨਾਲ ਭਰੀਆਂ ਅਨੇਕਾਂ ਗੰਢਾਂ ਜਾਂ ਮਿਸਲਾਂ ਅਸੀਂ ਆਪਣੇ ਹਿਰਦਿਆਂ ਦੀਆਂ ਡੂੰਘਾਈਆਂ ਵਿੱਚ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਹਨ। ਕੈਸੀ ਦੁੱਖ ਦੀ ਗੱਲ ਹੈ ਕਿ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਉਹਦਾ ਸ਼ਬਦ, ਉਹਦੀ ਪ੍ਰੀਤ, ਪ੍ਰੇਮ, ਭਾਵਨਾ, ਰਸ ਤੇ ਚਾਉ ਭਰਨਾ ਸੀ, ਉੱਥੇ ਅਸੀਂ ਇਹੋ ਜਿਹੇ ਗਲੀਨ, ਮਲੀਨ, ਘਿਰਨਤ ਅਤੇ ਅਤਿਅੰਤ ਜ਼ਹਿਰੀਲੀ ਭਾਵਨਾਵਾਂ ਵਾਲੀਆਂ ਗੰਢਾਂ ਜਾਂ ਮਿਸਲਾਂ ਦੀ ਰੂੜੀ ਹਿਰਦੇ ਦੇ ਆਂਗਨ ਵਿੱਚ ਸਾਂਭ ਸਾਂਭ ਕੇ ਰੱਖੀ ਬੈਠੇ ਹਾਂ। ਫੇਰ ਵੀ ਅਸੀਂ ਆਪਣੇ ਆਪ ਨੂੰ ਭਲੇ ਭਲੇਰੇ ਤੇ ਧਰਮੀ ਬਣਨ ਦਾ ਦਾਅਵਾ ਕਰਦੇ ਹਾਂ। ਇਹੋ ਜਿਹੇ ਮਲੀਨ ਭਾਵਨਾ ਨਾਲ ਭਰੇ ਹੋਏ ਹਿਰਦਿਆਂ ਵਿੱਚ ਨਿਰਮਲ ਨਾਮ ਸ਼ਬਦ ਕਿਵੇਂ ਵਸ ਸਕਦਾ ਹੈ? ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਕਿਰਿਆਚਾਰ ਕਰੇ ਖਟ ਕਰਮਾ, ਇਤ ਰਾਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋਮੇ, ਬਿਨ ਗੁਰ ਬਾਜੀ ਹਾਰੀ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਮੈਲਾ ਮਲਤਾ ਇਹ ਸੰਸਾਰ, ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰ। ਇਹੀ ਕਾਰਨ ਹੈ ਕਿ ਅਸੀਂ ਭਾਵੇਂ ਕਿੰਨੇ ਵੀ ਪਾਠ ਪੂਜਾ ਕਰਮ ਧਰਮ ਦਾਨ ਪੁੰਨ ਯੋਗ ਸਾਧਨ ਕਰਦੇ ਹਾਂ, ਪਰ ਸਾਡੀਆਂ ਇਹ ਧਾਰਮਿਕ ਕਿਰਿਆਵਾਂ ਥਾਏ ਨਹੀਂ ਪੈਂਦੀਆਂ, ਸਾਡੀ ਆਤਮਿਕ ਤਰੱਕੀ ਨਹੀਂ ਹੁੰਦੀ। ਜਗਿਆਸੂਆਂ ਦੀ ਆਮ ਤੌਰ ਤੇ ਸ਼ਿਕਾਇਤ ਹੁੰਦੀ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਮਨ ਨਹੀਂ ਟਿਕਦਾ। ਇਹਦਾ ਮੁੱਢਲਾ ਕਾਰਨ ਹੈ ਕਿ ਸਾਡਾ ਮਨ, ਜਿਹਨੂੰ ਅੰਤਰਮੁਖੀ ਕਰਨਾ ਸੀ, ਇਹ ਬਾਹਰ ਮੁਖੀ ਹੋ ਕੇ ਮਾਇਕੀ ਮੰਡਲ ਵਿੱਚ ਇੰਨਾ ਚੰਚਲ ਮਲੀਨ ਹੋ ਗਿਆ ਹੈ ਕਿ ਇਹਨੂੰ ਟਿਕਣ ਜਾਂ ਇਕਾਗਰ ਹੋਣ ਦੀ ਜਾਚ ਹੀ ਨਹੀਂ। ਜਨਮ ਜਨਮਾਂਤਰਾਂ ਤੋਂ ਇਹ ਪੁੱਠਾ ਮਾਇਕੀ ਚਰਖਾ ਚਲਾਉਂਦਾ ਆ ਰਿਹਾ ਹੈ। ਇਹਨਾਂ ਬਾਹਰ ਮੁਖੀ ਚੰਚਲ ਬਿਰਤੀਆਂ ਜਾਂ ਖਿਆਲਾਂ ਨੂੰ ਮੋੜ ਕੇ ਅੰਤਰਮੁਖੀ ਕਰਨਾ ਅਤਿਅੰਤ ਕਠਿਨ ਹੈ, ਤੇ ਬਿਰਤੀਆਂ ਨੂੰ ਅੰਤਰਮੁਖੀ ਕੀਤੇ ਬਿਨਾਂ ਨਾਮ ਸਿਮਰਨ ਨਹੀਂ ਹੋ ਸਕਦਾ, ਸ਼ਬਦ ਸੁਰਤ ਵਿੱਚ ਲੀਨਤਾ ਨਹੀਂ ਹੋ ਸਕਦੀ। ਸਾਡੇ ਅੰਦਰ ਆਤਮਿਕ ਜੋਤ ਤਾਂ ਨਿਰਮਲ ਹੈ, ਜੋ ਸਰਬ ਗੁਣ ਭਰਪੂਰ ਹੈ। ਜਦੋਂ ਇਹਦੇ ਦੁਆਲੇ ਹੋਮੇ ਦਾ ਛੌੜ ਚੜ੍ਹਦਾ ਹੈ, ਇਹਦੇ ਉੱਤੇ ਨੀਵੇਂ ਬਾਹਰ ਮੁਖੀ ਖਿਆਲਾਂ ਦੀ ਰੰਗਣ ਜਾਂ ਮੈਲ ਆਪ ਮੁਹਾਰੇ ਚੜ੍ਹਦੀ ਜਾਂਦੀ ਹੈ। ਇਸੇ ਹੋਮੇ ਦੇ ਗਿਲਾਫ ਨੂੰ ਹੀ ਮਨ ਕਿਹਾ ਗਿਆ ਹੈ। ਜੋਤ ਦੀ ਰੋਸ਼ਨੀ ਇਹ ਤਾਂ ਉਸੇ ਤਰ੍ਹਾਂ ਨਿਰਮਲ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਜਾਂ ਮਨ ਵਿੱਚੋਂ ਜੋ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਹੁੰਦੀ ਹੈ, ਉਹ ਮੱਧਮ ਤੇ ਮੈਲੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਮਲੀਨ ਖਿਆਲਾਂ ਅਤੇ ਨੀਵੀਆਂ ਰੁਚੀਆਂ ਨਾਲ ਸਾਡੇ ਮਨ ਦਾ ਬਲਬ ਮੈਲਾ ਹੁੰਦਾ ਜਾਂਦਾ ਹੈ, ਸਾਡੇ ਅੰਦਰ ਭਰਮ ਭੁਲਾਵੇ ਦਾ ਹਨੇਰ ਵੱਧ ਜਾਂਦਾ ਹੈ, ਆਤਮ ਪ੍ਰਕਾਸ਼ ਦਾ ਪ੍ਰਗਟਾਵਾ ਘਟਦਾ ਜਾਂਦਾ ਹੈ। ਇਹਦੇ ਉਲਟ ਜਿਉਂ ਜਿਉਂ ਅਸੀਂ ਮੁੜ ਆਪਣੇ ਇਲਾਹੀ ਕੇਂਦਰ ਅਰਥਾਤ ਆਤਮਾ ਵੱਲ ਰੁੱਖ ਕਰਾਂਗੇ, ਇਲਾਹੀ ਜੋਤ ਦੀ ਹੋਂਦ, ਉਹਦੀ ਯਾਦ, ਉਹਦਾ ਸਿਮਰਨ ਕਰਾਂਗੇ, ਤਾਂ ਅਗਿਆਨਤਾ ਦਾ ਹਨੇਰ ਘਟਦਾ ਜਾਏਗਾ, ਭਰਮ ਭੁਲੇਖੇ ਦੂਰ ਹੁੰਦੇ ਜਾਣਗੇ, ਮਨ ਦੀ ਮੈਲ ਘਟਦੀ ਜਾਏਗੀ, ਨੀਵੀਆਂ ਰੁਚੀਆਂ ਘਟ ਜਾਣਗੀਆਂ, ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ, ਅਸੀਂ ਇਲਾਹੀ ਦੇਸ਼ ਦੀਆਂ ਬਰਕਤਾਂ ਦੇ ਪਾਤਰ ਹੁੰਦੇ ਜਾਵਾਂਗੇ, ਸਤਿਗੁਰੂ ਦੀਆਂ ਬਖਸ਼ਿਸ਼ਾਂ ਦਾ ਪ੍ਰਵਾਹ ਚੱਲ ਪਏਗਾ, ਸ਼ਬਦ ਸੁਰਤ ਲੀਨਤਾ ਪ੍ਰਦਾਨ ਹੋਏਗੀ, ਤੇ ਆਤਮ ਮੰਡਲ ਦੇ ਪ੍ਰਕਾਸ਼ ਵਿੱਚ ਸਾਡਾ ਵਾਸਾ ਹੋਏਗਾ। ਅਸੀਂ ਸਿਰਫ ਦਿਸਣਹਾਰ ਮੈਲ ਤੋਂ ਜਾਣੂ ਹਾਂ, ਅਸੀਂ ਇਹਨੂੰ ਲਾਉਣ ਦਾ ਯਤਨ ਕਰਦੇ ਹਾਂ, ਨਿਤ ਨਹਾਉਂਦੇ ਹਾਂ, ਦਾਤਨ ਕੁਰਲਾ ਕਰਦੇ ਹਾਂ, ਮੁੜ ਮੁੜ ਹੱਥ ਧੋਂਦੇ ਹਾਂ, ਨਿਤ ਕੱਪੜੇ ਧੋ ਕੇ ਪ੍ਰੈਸ ਕਰਕੇ ਪਾਉਂਦੇ ਹਾਂ, ਕੱਪੜੇ ਬਦਲਦੇ ਹਾਂ, ਘਰ ਦੀ ਸਫਾਈ ਕਰਦੇ ਹਾਂ, ਉਦਾਲੇ ਪੁਦਾਲੇ ਦੀ ਸਫਾਈ ਕਰਦੇ ਹਾਂ, ਫੇਰ ਵੀ ਇਹ ਦਿਸਣਹਾਰ ਮੈਲ ਮੁੜ ਮੁੜ ਕੇ ਸਾਨੂੰ ਚੰਬੜਦੀ ਹੈ। ਜੋ ਕੁਝ ਅਸੀਂ ਸਾਫ ਕਰਦੇ ਹਾਂ ਮੁੜ ਮੈਲਾ ਹੁੰਦਾ ਹੈ। ਇਹਦੇ ਤੋਂ ਬਚਣ ਲਈ ਅਸੀਂ ਅਨੇਕਾਂ ਪ੍ਰਬੰਧ ਕਰਦੇ ਹਾਂ। ਇਸ ਦਿਸਣਹਾਰ ਮੈਲ ਤੋਂ ਬਿਨਾਂ ਸਾਨੂੰ ਹੋਰ ਕਿਸੇ ਮੈਲ ਦੀ ਬਾਬਤ ਪਤਾ ਨਹੀਂ, ਉਹਦੀ ਸੋਝੀ ਨਹੀਂ, ਗੌਹ ਨਹੀਂ ਕਰਦੇ, ਬੇਪਰਵਾਹ ਹਾਂ, ਬੇਫਿਕਰ ਹਾਂ। ਹਾਲਾਂਕਿ ਇਹਦੇ ਤੋਂ ਬਿਨਾਂ ਸਾਡੇ ਹਿਰਦੇ ਅੰਦਰ ਜੋ ਮੈਲ ਹੈ ਉਹਦੀ ਬਾਬਤ ਅਸੀਂ ਨਿਤਾ ਪ੍ਰਤੀ ਧਰਮ ਗ੍ਰੰਥਾਂ ਵਿੱਚੋਂ ਕਥਾ ਕੀਰਤਨ ਰਾਹੀਂ ਪੜ੍ਹਦੇ ਸੁਣਦੇ ਹਾਂ, ਪਰ ਇਸ ਮੈਲ ਦੀ ਸਾਨੂੰ ਸੋਝੀ ਨਹੀਂ। ਗੁਰਬਾਣੀ ਵਿੱਚ ਸਾਡੀ ਅਣਗਹਿਲੀ ਬਾਬਤ ਇਉਂ ਲਿਖਿਆ ਹੈ, ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲ ਧੋਵੇ। ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, मन ते कबू ना बिखे टर जल तो वे बो दे अनीत शुद्ध कहां होए काची पीत। ए बारली मैल ता छेती रह जांदी है, एदे तो असी बचाओ भी कर लेंदे हां, पर मन दी मैल ए साडियां नीवियां रुचियां मैले ख्यालां नाल निता प्रति अनजाने गाड़ी हो के हिरदे दियां डूंघाइयां विच उतर के साडे अंतशकरण दे स्टोर विच जमा हुंदी जांदी है। इस मानसिक मैल दी जहरीली हवाड़ अनुसार साडी दृष्टि साडे ख्याल साडी सोचनी विचार निश्चय श्रद्धा भावनी वलवले धर्म करम सुभाव आचार अते साडा समुचा जीवन अनजाने मैला हुंदा जा रहा है। भावे अंदरली मैल अत दीर्घ ते हानिकारक है, पर सानू एदी सोझी नहीं ना ही एदे खतरनाक नतीजियां तो असी जानू हां। अंतर मैल लगी नहीं जाने बारों मलमल तो वे। हैरानी वाली गल है कि गुरबाणी विच दर्शाए एदे भयानक ते खतरनाक नतीजियां बाबत पढ़दे सुनदे भी असी एदे तो अनजाण ते अवेसले हां। एदे तो बचण दा कोई उपराला नहीं कर रहे, बल्कि अपनी साधारण जीवन रोड विच रुड़े जा रहे हां। सो इस मैल नू किवें लाया जा सकदा है, एदे लई गुरबाणी इको इक कारगर नुस्खा दसदी है। परिये मत पापा कै संग ओ तो पै नावे कै रंग। ए नावे का रंग किथे वरतदा है, बख्शे होए गुरमुख प्यारियां दी संगत जा साध संग ही अजेही हट है जिथे नावे का रंग वरतदा है। अजेही साध संगत विच सेवा सिमरन करदियां साडे मन दी मैल लथ सकदी है। वाहिगुरु जी का खालसा वाहिगुरु जी की फतेह। सो गुरु प्यारी साध संगत जीओ, ए गुरबाणी विचार दा 35 नंबर लेख सो किछ कर जित मैल ना लागे भाग पहला इत्थे आप जी दे सामने पढ़िया गया है। एदे तो बिना गुरमुख प्यारियां दियां पंजाबी विच 132 लिखतां, 5 अंग्रेजी विच अते बाकी इन्हां सारियां लिखतां दा हिंदी विच अनुवाद मिलदा है। ए आप जी बारों गुरबाणी विचार दे लेखां दे स्टाल तों प्राप्त कर सकदे हो। वाहिगुरु जी का खालसा वाहिगुरु जी।